ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਟ ਘਟ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ, ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਸੋ ਬ੍ਰਹਮ ਅਜੂਨੀ ਹੈ ਭੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ, ਜਨਮ ਮਰਨ ਕਉ ਇਹੋ ਜਗ ਬਪੜੋ, ਇਨ ਦੂਜੈ ਭਗਤ ਵਿਸਾਰੀ ਜੀਓ। ਸਤਿਗੁਰ ਮਿਲੈ ਤਾਂ ਗੁਰਮਤ ਪਾਈਐ, ਸਾਕਤ ਬਾਜੀ ਹਾਰੀ ਜੀਓ, ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨਾ ਗਰਭ ਮਝਾਰੀ ਜੀਓ। ਨਾਨਕ ਗਿਆਨ ਰਤਨ ਪਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗਰੀਬ ਨਵਾਜ਼, ਸੱਚੇ ਪਾਤਸ਼ਾਹ ਸੋਡੀ ਸੁਲਤਾਨ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ, ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ, ਸੁਭਾਏ ਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਸੁਣਨ ਦਾ, ਔਰ ਬਾਣੀ ਦੇ ਵਿਚਾਰ ਸੁਣਨ ਦਾ ਸੁਭਾਗ ਭਰਿਆ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਜੋ ਮੁੱਖ ਵਾਕ ਹੁਕਮਨਾਮਾ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਅੰਮ੍ਰਿਤ ਵੇਲੇ ਆਇਆ, ਉਸ ਮੁੱਖ ਵਾਕ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਕੁਝ ਸਮਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਨੀ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖੋ, ਗੁਰੂ ਘਰ ਦੇ ਵਿੱਚ ਸਭ ਤੋਂ ਤੱਤ ਕੀ ਹੈ? ਮੇਨ ਤੱਤ ਜਿਹੜਾ ਹੈ ਉਹ ਨਾਮ ਹੈ ਨਾਮ। ਆਪ ਜੀ ਹਰ ਰੋਜ਼ ਦੇ ਸਰੋਤੇ ਬੈਠੇ ਹੋ, ਹਰ ਰੋਜ਼ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਸਰਵਣ ਕਰਦੇ ਹੋ, ਹਰ ਸ਼ਬਦ ਦੇ ਵਿੱਚ ਜਿਹੜਾ ਮੁੱਖ ਭਾਵ ਹੈ ਨਾ ਪਿਆਰਿਓ, ਉਹ ਨਾਮ ਹੈ ਨਾਮ। ਨਾਮ ਦੀ ਵਿਆਖਿਆ, ਨਾਮ ਦੇ ਗੁਣ, ਨਾਮ ਦੀਆਂ ਵਡਿਆਈਆਂ, ਨਾਮ ਨੂੰ ਜਪਣਾ ਕਿਵੇਂ ਹੈ ਔਰ ਨਾਮ ਜਪ ਕੇ ਪ੍ਰਾਪਤ ਕੀ ਹੁੰਦਾ ਹੈ, ਇਹ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬੜੇ ਤਰੀਕਿਆਂ ਦੇ ਨਾਲ ਸਾਨੂੰ ਸਮਝਾਇਆ ਹੈ। ਅੱਜ ਦਾ ਮੁੱਖ ਵਾਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਆਇਆ ਹੈ। ਸਤਿਗੁਰੂ ਜੀ ਕਿੰਨੇ ਦਿਆਲੂ ਨੇ ਸਾਧ ਸੰਗਤ ਜੀ। ਗੁਰੂ ਸਾਹਿਬ ਜੀ ਨੂੰ ਪਤਾ ਹੈ ਕਿ ਇਹ ਸੰਸਾਰੀ ਜੀਵਾਂ ਦੇ ਕੋਲੋਂ ਇੰਨੀ ਸੁਮਤ ਨਹੀਂ ਹੈ ਕਿ ਨਾਮ ਨੂੰ ਮੰਗਣਾ ਕਿਵੇਂ ਹੈ। ਤੇ ਪਿਆਰਿਓ, ਇਹ ਬਹੁਤ ਉੱਤਮ ਲੱਛਣ ਹੈ ਵੀ ਗੱਲ ਕਿਸੇ ਨੂੰ ਕਹਿਣੀ ਪਰ ਆਪਣੇ ਉੱਤੇ ਟਿਕਾ ਕੇ ਕਹਿਣੀ ਜੀ। ਅੱਜ ਦੇ ਮੁੱਖ ਵਾਕ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਉੱਤੇ ਗੱਲ ਟਿਕਾ ਕੇ ਸਾਨੂੰ ਦੱਸੀ ਕਿ ਪਿਆਰਿਓ ਮੰਗਣਾ ਕੀ ਹੈ। ਗੁਰੂ ਰਾਮਦਾਸ ਜੀ ਦੇ ਘਰ ਆਏ ਹਾਂ ਪਿਆਰਿਓ, ਜੋ ਸਤਿਗੁਰੂ ਜੀ ਨੇ ਅੱਜ ਸਾਨੂੰ ਸਮਝਾਇਆ ਕਿ ਆ ਮੰਗੋ, ਇੱਕ ਤਾਂ ਮਨੋ ਮੰਗ ਲਈਏ ਤੇ ਦੂਜਾ ਇਹਦੀ ਪ੍ਰਾਪਤੀ ਹੋ ਜਾਵੇ, ਤੇ ਗੁਰਮੁਖੋ ਸਮਝਿਓ ਵੀ ਸਭ ਕੁਝ ਮੰਗਿਆ ਗਿਆ ਹੈ। ਕੱਲਾ ਮੰਗਿਆ ਹੀ ਨਹੀਂ ਗਿਆ, ਸਤਿਗੁਰੂ ਕਿਰਪਾ ਕਰ ਦੇਣ ਤੇ ਸਮਝ ਲਿਓ ਵੀ ਸਭ ਕੁਝ ਸਾਨੂੰ ਪ੍ਰਾਪਤ ਹੋ ਗਿਆ ਹੈ। ਨਾਮ ਨੂੰ ਮੰਗਣਾ ਸਭ ਤੋਂ ਵੱਡੀ ਮੰਗ ਹੈ। ਆਓ ਨਾਲ ਨਾਲ ਆਪਾਂ ਮੁੱਖ ਵਾਕ ਸਤਿਗੁਰੂ ਜੀ ਦੀ ਬਾਣੀ ਸਰਵਣ ਕਰੀ ਚੱਲੀਏ, ਨਾਲ ਨਾਲ ਆਪਣੇ ਉੱਤੇ ਲੈ ਕੇ ਕਿ ਜੋ ਮਹਾਰਾਜ ਸਾਨੂੰ ਸਮਝਾ ਰਹੇ ਹੈ ਉਹ ਆਪਾਂ ਵੀ ਮੰਗਣਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 597 ਦੇ ਉੱਤੇ ਸਤਿਗੁਰੂ ਜੀ ਦਾ ਇਹ ਮੁਬਾਰਕ ਸ਼ਬਦ ਹੈ। ਆਓ ਪਿਆਰਿਓ ਸੁਰਤੀਆਂ ਨੂੰ ਇਕਾਗਰ ਕਰੋ, ਸਾਰੀ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ।
ਸੋਰਠ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਵੈਸੇ ਜੇ ਇਹਨਾਂ ਪੰਕਤੀਆਂ ਨੂੰ ਧਿਆਨ ਨਾਲ ਪੜ੍ਹੀਏ ਨਾ ਤੇ ਅਸੀਂ ਆਮ ਮਨੁੱਖਾਂ ਤੇ ਸਾਧ ਸੰਗਤ ਜੀ ਗੁਰਬਾਣੀ ਵਿੱਚ ਇੰਨੀ ਕਿਰਪਾ ਹੈ, ਇੰਨੀ ਸ਼ਕਤੀ ਹੈ ਕਿ ਇੱਕ ਆਮ ਬੰਦੇ ਨੂੰ ਰੱਬ ਨਾਲ ਗੱਲ ਕਿਵੇਂ ਕਰਨੀ ਹੈ ਇਹਦੀ ਸੋਝੀ ਗੁਰੂ ਦੀ ਬਾਣੀ ਦਵਾ ਦਿੰਦੀ ਹੈ। ਜੇ ਕਿਤੇ ਸੁਰਤ ਜੋੜ ਕੇ ਪੜ੍ਹੀਏ ਤੇ ਇੱਕੋ ਹੀ ਪੰਕਤੀ ਲੈ ਲਈਏ ਵੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਤੂੰ ਕਿਹਨੂੰ ਕਿਹਾ ਆ? ਚੇਤਾ ਰੱਖਿਓ, ਕੰਮ ਅੰਦਰ ਦੇ ਭਾਵ ਨੇ ਕਰਨਾ। ਬਾਣੀ ਪੜ੍ਹਦਿਆਂ, ਬਾਣੀ ਸੁਣਦਿਆਂ, ਵਿਚਾਰ ਕਰਦਿਆਂ, ਵਿਚਾਰ ਸੁਣਦਿਆਂ ਸਾਡੇ ਅੰਦਰ ਕੀ ਭਾਵ ਹੈਗਾ ਜੀ? ਜਦੋਂ ਇੱਥੇ ਤੂੰ ਕਹਿਣਾ ਹੈ ਨਾ, ਤੇ ਸੁਰਤ ਫਿਰ ਤੂੰ ਨਾਲ ਜੁੜ ਜਾਵੇ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾ, ਤੂੰ ਤੂੰ ਕਰਤਾ ਤੂੰ ਹੂਆ, ਤੂੰ ਨਾਲ ਸੁਰਤ ਜੁੜੇ। ਉਹ ਤੂੰ ਕੌਣ ਹੈ? ਉਹ ਤੂੰ ਪਰਮੇਸ਼ਰ ਨੂੰ ਕਿਹਾ ਗਿਆ ਜੀ। ਕਿਸੇ ਹੋਰ ਨੂੰ ਤੂੰ ਕਹਿ ਲਈਏ ਤੂੰ ਗੁੱਸਾ ਕਰ ਲਏ ਵੀ ਤੂੰ ਮੈਨੂੰ ਤੂੰ ਕਹਿਣਾ, ਪਰ ਵੇਖੋ ਵਾਹਿਗੁਰੂ ਦੀ ਵਡਿਆਈ। ਤੂੰ ਸ਼ਬਦ ਬੜਾ ਮਿੱਠਾ ਸ਼ਬਦ ਹੈ, ਬੜਾ ਪਿਆਰਾ ਸ਼ਬਦ ਹੈ, ਤੇ ਜਿਹਦੇ ਨਾਲ ਬਹੁਤ ਪਿਆਰ ਹੋਵੇ ਨਾ ਦਿਲੋਂ, ਤੇ ਜਿਹਦੇ ਨਾਲ ਇੱਕ ਮਿਕ ਹੋ ਜਾਈਏ, ਉਹਨੂੰ ਫਿਰ ਪਿਆਰ ਵਿੱਚ ਤੂੰ ਵੀ ਕਹਿ ਲਈਦਾ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਹੇ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਤੂੰ ਪ੍ਰਭ ਦਾਤਾ। ਮਹਾਰਾਜ ਤੁਸੀਂ ਦਾਤੇ ਹੋ, ਤੁਸੀਂ ਦਾਤਾਂ ਦੇਣ ਵਾਲੇ ਹੋ। ਦਾਨ ਮਤ ਪੂਰਾ, ਦਾਨ ਦੇਣ ਵਿੱਚ ਆਪ ਜੀ ਦੀ ਮਤ ਪੂਰੀ ਹੈ। ਭਾਵ ਮਹਾਰਾਜ ਤੁਹਾਡੀ ਮਤ ਪੂਰੀ ਹੈ। ਦੁਨੀਆਂ ਵਿੱਚ ਕਿਸੇ ਨੂੰ ਮਤ ਥੋੜ੍ਹੀ ਹੈ, ਕਿਸੇ ਨੂੰ ਬਹੁਤੀ ਹੈ, ਕੋਈ ਸਿਆਣਾ ਹੈ, ਪਰ ਪੂਰੀ ਪੂਰੀ ਮਤ ਵਾਹਿਗੁਰੂ ਜੀ ਦੀ ਹੈ। ਹਮ ਥਾਰੇ ਭੇਖਾਰੀ ਜੀਓ, ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖੋ, ਪਰਮੇਸ਼ਰ ਅੱਗੇ ਇੰਜ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ ਅਸੀਂ ਤੁਹਾਡੇ ਭਿਖਾਰੀ ਹਾਂ, ਭਿਖਾਰੀ। ਹੁਣ ਚੇਤਾ ਰੱਖਿਓ, ਤੁਸੀਂ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਇਹ ਸ਼ਬਦ ਕਿੰਨੀ ਕੁ ਵਾਰੀ ਪੜ੍ਹਿਆ ਹੋਏਗਾ, ਸੁਣਿਆ ਹੋਏਗਾ, ਪਰ ਮਨ ਵਿੱਚ ਜਿੰਨਾ ਚਿਰ ਤੱਕ ਭਿਖਾਰੀ ਵਾਲਾ ਭਾਵ ਨਹੀਂ ਨਾ ਪੈਦਾ ਹੋਣਾ, ਉਹਨਾਂ ਚਿਰ ਤੱਕ ਗੱਲ ਨਹੀਂ ਬਣਨੀ। ਅਸੀਂ ਗੁਰੂ ਘਰ ਆ ਕੇ ਵੀ ਦਾਤੇ ਬਣ ਜਾਂਦੇ ਹਾਂ ਜੀ। ਦਾਤੇ ਅੱਗੇ ਦਾਤਾ ਕਿਵੇਂ ਬਣਿਆ ਜਾ ਸਕਦਾ ਜੀ? ਇੱਥੇ ਤਾਂ ਭਿਖਾਰੀ ਬਣ ਕੇ ਆਉਣਾ। ਕਈ ਵਾਰੀ ਸ਼ਬਦ ਪੜ੍ਹੀਦਾ ਨਾ ਜਦੋਂ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਪਰ ਜੀ ਵੀ ਕਹਿ ਰਹੀ ਹੁੰਦੀ ਹੈ ਅੰਦਰੋਂ, ਮਨ ਆਪਣੇ ਆਪ ਨੂੰ ਭਿਖਾਰੀ ਨਹੀਂ ਚੇ ਮੰਨਦਾ। ਮਨ ਭਿਖਾਰੀ ਮੰਨੇ ਆਪਣੇ ਆਪ ਨੂੰ ਵੀ ਅਸੀਂ ਭਿਖਾਰੀ ਹਾਂ, ਤੂੰ ਦਾਤਾ ਸਭ ਮੰਗਤੇ। ਮਹਾਰਾਜ ਅਸੀਂ ਮੰਗਣ ਵਾਲੇ ਹਾਂ ਸੱਚੇ ਪਾਤਸ਼ਾਹ। ਔਰ ਇੱਕ ਗੱਲ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਮ ਥਾਰੇ ਭਿਖਾਰੀ ਦੀਓ। ਥਾਰੇ ਦਾ ਕੀ ਭਾਵ ਹੈ? ਕਿ ਮਹਾਰਾਜ ਅਸੀਂ ਤੁਹਾਡੇ ਭਿਖਾਰੀ ਹਾਂ, ਤੁਹਾਡੇ ਹਾਂ।
ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ।
ਹੁਣ ਭਿਖਾਰੀ ਦਾ ਕੰਮ ਕੀ ਹੁੰਦਾ ਗੁਰਮੁਖੋ? ਭਿਖਾਰੀ ਕਰਦਾ ਕੀ ਹੈ? ਭਿਖਾਰੀ ਕਹਿੰਦੇ ਹੀ ਮੰਗਣ ਵਾਲੇ ਨੂੰ ਹੈ, ਜਿਹੜਾ ਮੰਗਦਾ ਹੀ ਰਵੇ, ਮੰਗਦਾ ਹੀ ਰਵੇ, ਕਹਿੰਦੇ ਇਹ ਤਾਂ ਭਿਖਾਰੀ ਹੈਗਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਚੇ ਪਾਤਸ਼ਾਹ ਪਰਮੇਸ਼ਰ ਜੀ, ਮੈਂ ਮੰਗਾਂ ਤੇ ਮੰਗਾਂ ਕੀ? ਜੋ ਮੰਗਾਂ ਉਹਨੇ ਪੱਕੇ ਨਹੀਂ ਰਹਿਣਾ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਜੋ ਮੰਗਾਂ ਉਹਨੇ ਪੱਕੇ ਨਹੀਂ ਰਹਿਣਾ। ਤੇ ਫਿਰ ਪੱਕਾ ਰਹਿਣ ਵਾਲਾ ਮਹਾਰਾਜ ਨੇ ਮੰਗਿਆ, ਹਰ ਦੀਜੈ ਨਾਮ ਪਿਆਰੀ ਜੀ। ਉਹ ਪੱਕੇ ਕਿੰਨਾ ਕਿੰਨਾ ਨੇ ਰਹਿਣਾ? ਗੁਰੂ ਤੇਗ ਬਹਾਦਰ ਸਾਹਿਬ ਦੱਸਦੇ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ, ਇਹਨਾਂ ਪੱਕੇ ਰਹਿਣਾ ਜੀ। ਸਿਆਣੇ ਕਹਿੰਦੇ ਜੇ ਮੰਗਣਾ ਹੈ ਨਾ ਤੇ ਇੱਕੋ ਵਾਰੀ ਮੰਗੋ, ਮੁੜ ਮੰਗਣਾ ਹੀ ਨਾ ਪਵੇ ਜੀ। ਬਾਰ ਬਾਰ ਮੰਗੀ ਜਾਈਏ, ਬਾਰ ਬਾਰ ਮੰਗੀ ਜਾਈਏ। ਕਹਿੰਦੇ ਇੱਕੋ ਵਾਰੀ ਉਹ ਚੀਜ਼ ਮੰਗੋ ਜਿਹਦੇ ਨਾਲ ਮੁੜ ਮੰਗਣਾ ਨਾ ਪਵੇ। ਤੇ ਵਿਦਵਾਨ ਕਹਿੰਦੇ ਕਹਿੰਦੇ ਸਭ ਕੁਛ ਮੰਗ ਲਿਆ, ਖੁਦਾ ਕੋ ਮੰਗ ਕਰ, ਅਬ ਉੱਠਤਾ ਨਹੀਂ ਹੱਥ ਇਸ ਦੁਆ ਕੇ ਬਾਅਦ। ਜਿਹਨੇ ਰੱਬ ਨੂੰ ਮੰਗ ਲਿਆ ਉਹਨੇ ਸਭ ਕੁਝ ਹੀ ਮੰਗ ਲਿਆ ਜੀ। ਸਤਿਗੁਰੂ ਜੀ ਦੀ ਬਾਣੀ ਵਿੱਚ ਸ਼ਬਦ ਹੈ ਕਿ ਸੰਸਾਰ ਮੰਗਦਾ, ਕੁਦਰਤੀ ਆਪਾਂ ਇੱਥੇ ਆਏ ਹਾਂ, ਕੋਈ ਨਾ ਕੋਈ ਮੰਗ ਤਾਂ ਸਭਨਾਂ ਦੇ ਮਨ ਵਿੱਚ ਹੈਗੀ ਜੀ। ਪਰ ਚੇਤਾ ਰੱਖਿਓ, ਜਿਸ ਮੰਗ ਦੀ ਗੱਲ ਅੱਜ ਸਤਿਗੁਰੂ ਜੀ ਨੇ ਕੀਤੀ ਹੈ ਨਾ, ਇਹ ਮੰਗ ਵੀ ਆਮ ਮਨੁੱਖ ਦੇ ਅੰਦਰ ਪੈਦਾ ਨਹੀਂ ਚਾਹੁੰਦੀ। ਨਾਮ ਦੀ ਮੰਗ ਹਰ ਇੱਕ ਵਿਅਕਤੀ ਨਹੀਂ ਚਾਹ ਕਰਦਾ। ਕਿਸੇ ਨੂੰ ਕੁਝ ਚਾਹੀਦਾ, ਕਿਸੇ ਨੂੰ ਕੁਝ ਚਾਹੀਦਾ, ਉਹ ਵੀ ਮੰਗਣਾ। ਤਾਣ ਮੰਗੋ, ਮਾਣ ਮੰਗੋ, ਧਨ ਲਖਮੀ ਸੁੱਤ ਦੇ, ਸਭ ਕੁਝ ਮੰਗਣਾ। ਪਰ ਗੁਰਮੁਖੋ, ਨਾਮ ਦੀ ਮੰਗ ਕੋਈ ਵਿਰਲਾ ਵਿਰਲਾ ਮੰਗਦਾ, ਵਿਰਲਾ ਵਿਰਲਾ। ਹੁਣ ਇੱਕ ਗੱਲ ਹੋਰ ਹੈ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ, ਅਰਦਾਸੀਏ ਸਿੰਘ ਵੀ ਇਹ ਸ਼ਬਦ ਕਹਿੰਦੇ ਆ ਵੀ ਨਾਮ ਦੀ ਦਾਤ ਬਖਸ਼ੋ, ਤੇ ਨਿਤਨੇਮ ਕਰਕੇ ਆਪਾਂ ਵੀ ਕਹਿੰਦੇ ਹਾਂ ਸਤਿਗੁਰੂ ਸਾਨੂੰ ਨਾਮ ਦੀ ਦਾਤ ਬਖਸ਼ੋ। ਪਰ ਮਾਫ ਕਰਿਓ, ਬਹੁਤ ਵਾਰ ਇਹ ਜਿਹੜੀ ਮੰਗ ਹੈ ਇੱਕ ਡਾਇਲੋਗ ਬਣ ਕੇ ਰਹਿ ਗਿਆ ਵੀ ਠੀਕ ਹੈ ਬੋਲਣਾ ਹੈ, ਪਰ ਮਨੋਂ ਨਹੀਂ ਮੰਗਿਆ ਜਾਂਦਾ। ਮਨੋਂ ਮੰਗੀਏ ਹਰ ਦੀਜੈ ਨਾਮ ਪਿਆਰੀ ਜੀਓ, ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਨਾਮ ਬਖਸ਼ਿਸ਼ ਕਰ ਦਿਓ। ਨਾਮ ਨੂੰ ਮੰਗਣਾ ਕਿਵੇਂ ਹੈ, ਇਹ ਵੀ ਇੱਕ ਸਵਾਲ ਹੈ ਵੀ ਨਾਮ ਨੂੰ ਮੰਗੀਏ ਕਿਵੇਂ। ਤੇ ਗੱਲ ਭਿਖਾਰੀ ਦੀ ਕੀਤੀ, ਭਿਖਾਰੀ ਦੀ, ਤੇ ਭਿਖਾਰੀ ਉਹ ਕਾਮਯਾਬ ਨਹੀਂ ਚ ਹੈਗਾ ਜੇ ਉਹ ਮੰਗਣ ਲੱਗੇ ਕਿਸੇ ਨੇ ਕਹਿਤਾ ਵੀ ਜਾ ਤੇ ਉਹ ਚਲੇ ਜਾਵੇ, ਐਸਾ ਭਿਖਾਰੀ ਕਾਮਯਾਬ ਨਹੀਂ ਚ ਹੈਗਾ। ਸਤਿਗੁਰੂ ਬਾਣੀ ਚ ਕਹਿੰਦੇ ਪਾਵੋ ਦਾਨ ਢੀਠ ਹੋਏ ਮੰਗੋ, ਢੀਠ ਹੋ ਕੇ ਮੰਗਣਾ ਪੈਣਾ, ਢੀਠ ਹੋ ਕੇ। ਕਈ ਵਾਰੀ ਬੱਚੇ ਮਾਤਾ ਪਿਤਾ ਤੋਂ ਕੋਈ ਵਸਤੂ ਮੰਗਦੇ ਆ ਤੇ ਹਟਦੇ ਹੀ ਨਹੀਂ, ਫਿਰ ਮੰਗੀ ਜਾਂਦੇ। ਜਦੋਂ ਉਹ ਢੀਠ ਹੋ ਕੇ ਮੰਗਦੇ ਆ ਨਾ, ਫਿਰ ਮਾਤਾ ਪਿਤਾ ਵੀ ਵਸਤੂ ਲੈ ਦਿੰਦੇ ਆ। ਗੁਰਮੁਖੋ, ਮਹਾਰਾਜ ਕਹਿ ਰਹੇ ਆ ਨਾਮ ਮੰਗਿਆ ਕਰੋ, ਨਾਮ। ਪਰ ਮੰਗਣਾ ਕਿਵੇਂ ਆ, ਢੀਠ ਹੋ ਕੇ ਮੰਗਣਾ, ਢੀਠ ਹੋ ਕੇ। ਭਾਵ ਬਾਰ ਬਾਰ ਬੇਨਤੀਆਂ ਕਰੀ ਜਾਣੀਆਂ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ, ਕਦੀ ਤੇ ਅਰਦਾਸ ਪ੍ਰਵਾਨ ਹੋਏਗੀ ਨਾ। ਉਂਝ ਇਹ ਸਾਰਾ ਸ਼ਬਦ ਜਿਹੜਾ ਹੈ ਨਾ ਅੱਜ ਵਾਲਾ, ਇਸ ਸ਼ਬਦ ਵਿੱਚ ਬੜੀਆਂ ਬਖਸ਼ਿਸ਼ਾਂ ਦੱਸੀਆਂ ਮਹਾਰਾਜ ਨੇ। ਨਾਮ ਦੀ ਕਿਰਪਾ ਵਰਤਦੀ ਕੀ ਹੈ, ਜਦੋਂ ਨਾਮ ਮਿਲ ਜਾਂਦਾ ਹੈ। ਤੇ ਹੁਣ ਇੱਥੇ ਲੋੜ ਹੈ ਵੀ ਕਿਸੇ ਨਾ ਕਿਸੇ ਦਾ ਜ਼ਿਕਰ ਵੀ ਕਰੀਏ, ਵੀ ਜਿਹਨੂੰ ਨਾਮ ਮਿਲਿਆ ਹੋਵੇ। ਤਾਂ ਇੱਕ ਸਿੱਖ ਦਾ ਜ਼ਿਕਰ ਕਰਾਂਗਾ, ਮੁਸਲਮਾਨ ਵੀਰ ਹੈ, ਮੁਸਲਮਾਨਾਂ ਵਿੱਚੋਂ ਸੱਯਦ ਘਰਾਣਾ ਉਹਦਾ, ਸੱਯਦ ਘਰਾਣੇ ਵਿੱਚ ਉਹਦਾ ਜਨਮ ਹੋਇਆ। ਭਾਗ ਚੰਗੇ, ਉਹਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਨਾਮ ਪ੍ਰਾਪਤ ਕਰਨਾ, ਨਾਮੀ ਨੂੰ ਪ੍ਰਾਪਤ ਕਰਨਾ। ਬੜਿਆਂ ਦੇ ਕੋਲ ਗਿਆ ਪਰ ਨਾਮ ਮਿਲਿਆ ਨਹੀਂ। ਚੇਤਾ ਰੱਖਿਓ, ਤਤ ਵਸਤੂ ਨਾਮ ਹੈ, ਥਾਵਾਂ ਥਾਵਾਂ ਤੇ ਨਹੀਂ ਚੇ ਮਿਲਦੀ। ਸਤਿਗੁਰ ਦਾਤਾ ਹਰ ਨਾਮ ਕਾ, ਇਹ ਨਾਮ ਦੀ ਦਾਤ ਸਤਿਗੁਰੂ ਜੀ ਦੇ ਕੋਲੋਂ ਹੀ ਮਿਲਦੀ ਹੈ, ਗੁਰੂ ਸਾਹਿਬ ਕਿਰਪਾ ਕਰਦੇ ਆ। ਉਹ ਸੱਯਦ ਨੂੰ ਪਤਾ ਲੱਗਾ ਕਿ ਇਸ ਧਰਤੀ ਤੇ ਰੱਬ ਦਾ ਰੂਪ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਹਿੰਦੇ ਆ, ਸ੍ਰੀ ਹਰਗੋਬਿੰਦਪੁਰ ਰਹਿੰਦੇ ਆ। ਉਹ ਸੱਯਦ ਬੜੀ ਨਿਮਰਤਾ ਨਾਲ ਆਇਆ ਜੀ। ਹੁਣ ਜੇ ਨਾਮ ਮੰਗਣਾ ਹੈ ਨਾ ਤੇ ਬੜੇ ਨੀਵੇਂ ਹੋ ਕੇ ਮੰਗਣਾ ਪੈਣਾ, ਬੜੀ ਉੱਚੀ ਵਸਤੂ ਹੈ ਇਹ, ਦਬਕੇ ਨਹੀਂ ਮਾਰ ਮਾਰ ਕੇ ਮਿਲਦੀ। ਇਹ ਤਾਂ ਬੜੀ ਨਿਮਰਤਾ ਨਾਲ ਅਧੀਨਗੀ ਦੇ ਨਾਲ ਸਿੱਖ ਤਰਲੇ ਲੈਂਦਾ ਹੀ ਰਵੇ, ਸਤਿਗੁਰੂ ਜੀ ਕਿਰਪਾ ਕਰ ਦਿਓ ਮਹਾਰਾਜ, ਨਾਮ ਦੀ ਦਾਤ ਦੇ ਦਿਓ, ਸਤਿਗੁਰੂ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰ ਦਿਓ। ਸੱਯਦ ਦਾ ਨਾਮ ਹੈ ਜਾਨੀ ਖਾਂ, ਤੇ ਉਹ ਸ੍ਰੀ ਹਰਗੋਬਿੰਦਪੁਰ ਆਇਆ ਤੇ ਇੱਕੋ ਹੀ ਗੱਲ ਬੋਲਦਾ ਹੁੰਦਾ ਸੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਸਤਿਗੁਰੂ ਜੀ ਦੇ ਬਾਹਰ ਅਸਥਾਨ ਤੇ ਦਰਵਾਜ਼ੇ ਅੱਗੇ ਪਏ ਰਹਿਣਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਚੇਤਾ ਰੱਖਿਓ ਉਹ ਮੁੱਖੋਂ ਨਹੀਂ ਸੀ ਬੋਲਦਾ, ਉਹ ਮਨੋਂ ਬੋਲਦਾ ਸੀਗਾ। ਖੁਦਾ ਮਨਜ਼ੂਰ ਕਰਤਾ ਹੈ ਜੋ ਦੁਆ ਦਿਲ ਸੇ ਹੋਤੀ ਹੈ, ਮੁਸ਼ਕਿਲ ਯਹੀ ਹੈ ਕਿ ਇਹ ਬਹੁਤ ਮੁਸ਼ਕਿਲ ਸੇ ਹੋਤੀ ਹੈ। ਦਿਲੋਂ ਮੰਗਦਾ ਸੀ, ਕਈ ਦਿਨ ਮੰਗਦਾ ਰਿਹਾ। ਸਤਿਗੁਰੂ ਜੀ ਨੇ ਪਰਖਿਆ ਵੀ ਇਹ ਨਾਮ ਮੰਗ ਰਿਹਾ ਹੈ, ਨਿਮਰਤਾ ਕਿੰਨੀ ਕੁ ਹੈਗੀ ਹੈ, ਕਿੰਨੀ ਕੁ ਸਹਿਣਸ਼ੀਲਤਾ ਹੈ। ਬਾਹਰ ਉਹਨੇ ਬੈਠੇ ਰਹਿਣਾ, ਉੱਚੀ ਉੱਚੀ ਬੋਲਦੇ ਰਹਿਣਾ, ਜਾਨੀ ਕੋ ਜਾਨੀ ਸੇ ਮਿਲਾ ਦੋ। ਤੇ ਉਹਨੂੰ ਸਮਝਾਉਣ ਵਾਲੇ ਨੇ ਸਮਝਾਇਆ ਸੀ, ਸੱਯਦ ਜਾਨੀ ਖਾਂ ਜੋ ਮਰਜ਼ੀ ਕਰਨ ਗੁਰੂ ਹਰਗੋਬਿੰਦ ਸਾਹਿਬ, ਸ਼ੰਕਾ ਨਾ ਕਰੀ। ਤੇ ਦੂਜਾ ਬਸ ਇੱਕ ਰੱਟ ਲਾ ਕੇ ਮੰਗੀ ਜਾਵੀ, ਮੰਗੀ ਜਾਵੀ, ਮਿਲੇਗਾ ਜ਼ਰੂਰ। ਗੁਰਮੁਖੋ ਇੱਕੋ ਹੀ ਗੱਲ, ਦਿਨੇ ਰਾਤ ਜਾਨੀ ਕੋ ਜਾਨੀ ਸੇ ਮਿਲਾ ਦੋ, ਜਾਨੀ ਕੋ ਜਾਨੀ ਸੇ ਮਿਲਾ ਦੋ, ਬਸ ਬੋਲਦਾ ਰਹਿੰਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੰਧ ਕਰਾ ਦਿੱਤੀ, ਮਹਾਰਾਜ ਕਹਿੰਦੇ ਇਹਦੇ ਅੱਗੇ ਕੰਧ ਕਰ ਦਿਓ, ਇੱਕੋ ਹੀ ਗੱਲ ਬੋਲਦਾ ਰਹਿੰਦਾ। ਉਹਦੇ ਅੱਗੇ ਕੰਧ ਕਰ ਦਿੱਤੀ ਗਈ, ਪਰ ਉਹਨੇ ਫਿਰ ਵੀ ਰੱਟ ਨਹੀਂ ਛੱਡੀ, ਜਾਨੀ ਕੋ ਜਾਨੀ ਸੇ ਮਿਲਾ ਦੋ, ਬਸ ਇੱਕੋ ਹੀ ਗੱਲ। ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਸੰਦੇਸ਼ਾ ਪਹੁੰਚਾਇਆ ਸਿੱਖਾਂ ਦੇ ਹੱਥ, ਉਹਨੂੰ ਆਖੋ ਕਰਾਮਾਤਾਂ ਲੈ ਲੇ, ਰਿੱਧੀਆਂ ਸਿੱਧੀਆਂ ਲੈ ਲਵੇ। ਗੁਰੂ ਕੇ ਸਿੱਖ ਕਹਿੰਦੇ, ਸਤਿਗੁਰੂ ਕਹਿੰਦੇ, ਰਿੱਧੀਆਂ ਸਿੱਧੀਆਂ ਲੈ ਲਾ, ਕਰਾਮਾਤਾਂ ਲੈ ਲਾ ਤੇ ਚਲੇ ਜਾ। ਜਾਨੀ ਖਾਂ ਨਿਮਰਤਾ ਚ ਆ ਕੇ ਹੱਥ ਜੋੜ ਕੇ ਫਿਰ ਕਹਿੰਦਾ, ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ, ਬਸ ਮੈਨੂੰ ਜਾਨੀ ਨਾ ਮਿਲਾ ਦੋ, ਭਾਵ ਪਰਮੇਸ਼ਰ ਨਾ ਮਿਲਾ ਦੋ, ਮੈਨੂੰ ਦਾਤ ਦੇ ਦਿਓ, ਨਾਮ ਦੀ ਦਾਤ ਦੇ ਦਿਓ। ਚੇਤਾ ਰੱਖਿਓ ਇਸ ਰਸਤੇ ਤੇ ਕਈ ਵਾਰੀ ਜਾਪ ਕਰਦੇ ਆ, ਭਜਨ ਕਰਦੇ ਆ, ਰਿੱਧੀਆਂ ਸਿੱਧੀਆਂ ਵੀ ਆ ਜਾਂਦੀਆਂ ਤੇ ਬੰਦਾ ਉਹਨਾਂ ਚ ਹੀ ਭਟਕ ਜਾਂਦਾ ਜੀ, ਵੀ ਸ਼ਾਇਦ ਇਹੋ ਹੀ ਨੇ ਸਾਰਾ ਕੁਝ। ਜਾਨੀ ਖਾਂ ਰਿੱਧੀ ਸਿੱਧੀ ਚ ਨਹੀਂ ਪਿਆ। ਕੁਝ ਦਿਨ ਫਿਰ ਲੰਘੇ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਨੂੰ ਕਿਹਾ, ਮਹਾਰਾਜ ਕਹਿੰਦੇ ਉਹਨੂੰ ਕਹੋ ਜਾ, ਜੇ ਜਾਨੀ ਨਾਲ ਮਿਲਣਾ ਹੈ ਨਾ ਤੇ ਦਰਿਆ ਵਿੱਚ ਛਾਲ ਮਾਰ ਦੇ। ਸ੍ਰੀ ਹਰਗੋਬਿੰਦਪੁਰ ਦੇ ਲਾਗੇ ਬਿਆਸ ਦਰਿਆ ਜੀ, ਜਾਨੀ ਖਾਂ ਨੂੰ ਮਹਾਰਾਜ ਦੇ ਬਚਨ ਤੇ ਭਰੋਸਾ ਵੀ ਜੇ ਦਰਿਆ 'ਚ ਛਾਲ ਮਾਰਿਆ ਜਾਨੀ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ। ਉਹ ਉਸੇ ਵੇਲੇ ਉੱਠਿਆ, ਸਾਧ ਸੰਗਤ ਜੀ ਦਰਿਆ 'ਚ ਛਾਲ ਮਾਰ ਦਿੱਤੀ। ਸਤਿਗੁਰੂ ਜੀ ਨੇ ਸਿੱਖ ਭੇਜੇ, ਉਹਨੂੰ ਬਾਹਰ ਕੱਢਿਆ। ਫਿਰ ਮਹਾਰਾਜ ਕਹਿਣ ਲੱਗੇ ਕੁਝ ਹੋਰ ਮੰਗ ਲਾ, ਕਹਿੰਦਾ ਨਹੀਂ ਸਤਿਗੁਰੂ ਜਾਨੀ ਕੋ ਜਾਨੀ ਸੇ ਮਿਲਾ ਦੋ। ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਖੁਸ਼ ਹੋਏ, ਸਿਰ ਤੇ ਹੱਥ ਰੱਖਿਆ ਤੇ ਮਹਾਰਾਜ ਜਾਨੀ ਖਾਂ ਨੂੰ ਕਹਿਣ ਲੱਗੇ, ਜਾਨੀ ਖਾਂ ਬੋਲ, ਸਤਨਾਮ ਸ੍ਰੀ ਵਾਹਿਗੁਰੂ। ਉਹਨੇ ਮਗਰ ਬੋਲਿਆ, ਸਤ ਸੰਗਤ ਜੀ ਜਾਨੀ ਖਾਂ ਦਾ ਮਿਲਾਪ ਫਿਰ ਜਾਨੀ ਦੇ ਨਾਲ ਹੀ ਕਰਾ ਦਿੱਤਾ ਸਤਿਗੁਰੂ ਜੀ ਨੇ ਜੀ, ਨਾਮ ਦੀ ਦਾਤ ਦੇ ਦਿੱਤੀ। ਤੇ ਜੇ ਕਿਤੇ ਜਾਨੀ ਖਾਂ ਢਿੱਲਾ ਜਿਹਾ ਹੋ ਕੇ ਮੰਗਦਾ, ਜਦੋਂ ਕੰਧ ਹੋਈ ਉਦੋਂ ਹੀ ਭੱਜ ਜਾਂਦਾ, ਰਿੱਧੀਆਂ ਸਿੱਧੀਆਂ ਲੈ ਕੇ ਭੱਜ ਜਾਂਦਾ, ਤੇ ਜਾਂ ਜਦੋਂ ਦਰਿਆ 'ਚ ਛਾਲ ਮਾਰਨ ਨੂੰ ਕਿਹਾ ਉਦੋਂ ਹੀ ਭੱਜ ਜਾਂਦਾ ਵੀ ਇੱਕ ਤਾਂ ਮੈਂ ਦਾਤ ਮੰਗਣ ਨਿਆ ਉਤੋਂ ਇੰਜ ਕਰ ਰਹੇ ਹੈ ਅਤੇ ਫਿਰ ਪ੍ਰਾਪਤੀ ਨਹੀਂ ਸੀ ਹੋਣੀ ਉਹਨੂੰ ਸਾਧ ਸੰਗਤ ਦੀ, ਕਦੀ ਉਹਨੂੰ ਪ੍ਰਾਪਤੀ ਨਹੀਂ ਸੀ ਹੋਣੀ। ਇਸ ਕਰਕੇ ਉਹ ਪੱਕਾ ਹੋ ਕੇ ਉਹਨੇ ਮੰਗਿਆ, ਪੱਕਾ ਹੋ ਕੇ। ਆਪਾਂ ਸਿੱਖਣਾ ਅੱਜ ਵੀ ਜੇ ਨਾਮ ਦੀ ਦਾਤ ਲੈਣੀ ਹੈ ਨਾ ਤੇ ਭਿਖਾਰੀ ਬਣ ਕੇ ਮੰਗੀ ਜਾਣਾ, ਮੰਗੀ ਜਾਣਾ, ਮੰਗੀ ਜਾਣਾ, ਕਦੀ ਤੇ ਕਿਰਪਾ ਹੋਏਗੀ ਨਾ, ਕਦੀ ਤਾਂ ਬਖਸ਼ਿਸ਼ ਹੋਏਗੀ ਨਾ। ਅਰਦਾਸ ਆਪਾਂ ਕਰਦੇ ਹਾਂ ਸਿੱਖਾਂ ਨੂੰ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ ਤੇ ਸ਼੍ਰੋਮਣੀ ਦਾਨ ਭਲਾ ਕਿਹੜਾ। ਦਾਨਾ ਸਿਰ ਦਾਨ, ਨਾਮ ਦਾਨ, ਉਹ ਨਾਮ ਦਾ ਦਾਨ ਹੈ, ਨਾਮ ਦਾ। ਮਹਾਰਾਜ ਗੁਰੂ ਨਾਨਕ ਸਾਹਿਬ ਕਿੱਡੇ ਦਿਆਲੂ ਨੇ, ਢੁਕਾਇਆ ਆਪਣੇ ਤੇ ਹੈ। ਮਹਾਰਾਜ ਤਾਂ ਮਾਲਕ ਨੇ, ਸਤਿਗੁਰੂ ਤਾਂ ਦਾਤੇ ਨੇ, ਪਰ ਆਪਣੇ ਤੇ ਟਕਾ ਕੇ ਸਾਨੂੰ ਸਮਝਾਉਂਦੇ ਹੈ ਭਾਈ ਸਿੱਖੋ ਇੰਜ ਨਾਮ ਮੰਗਿਆ ਕਰੋ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਜੋ ਮੰਗਾਂਗਾ ਉਹ ਥਿਰ ਨਹੀਂ ਰਹੇਗਾ, ਸਤਿਗੁਰੂ ਆਪ ਕਿਰਪਾ ਕਰੋ, ਮਹਾਰਾਜ ਆਪ ਨਾਮ ਬਖਸ਼ਿਸ਼ ਕਰ ਦਿਓ।
ਘਟ ਘਟ ਰਵ ਰਹਿਆ ਬਨਵਾਰੀ,
ਉਹ ਵਾਹਿਗੁਰੂ ਬਨਵਾਰੀ ਸ਼ਬਦ ਵਰਤਿਆ, ਇਹਦਾ ਭਾਵ ਵੀ ਸਾਰਾ ਸੰਸਾਰ ਬਨ ਹੈ ਤੇ ਇਸ ਬਨ ਨੂੰ ਸਾਜਣ ਵਾਲਾ, ਸੰਭਾਲਣ ਵਾਲਾ ਪਰਮੇਸ਼ਰ ਆਪ ਬਨਵਾਰੀ ਹੈ। ਕਹਿੰਦੇ ਉਹ ਹਰ ਘਟ ਘਟ ਵਿੱਚ ਭਾਵ ਹਰ ਸਰੀਰ ਵਿੱਚ ਉਹ ਵਾਹਿਗੁਰੂ ਆਪ ਵਸ ਰਿਹਾ ਹੈ।
ਜਲ ਥਲ ਮਹੀਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ।
ਉਹ ਜਲ ਵਿੱਚ ਵੀ ਵਰਤ ਰਿਹਾ, ਪਾਣੀ ਵਿੱਚ ਵੀ ਉਹ ਹੀ ਹੈ। ਥਲ ਕਹਿੰਦੇ ਧਰਤੀ ਨੂੰ, ਉਹ ਥਲ ਵਿੱਚ ਵੀ ਵਰਤ ਰਿਹਾ ਤੇ ਬਾਜਾਂ ਵਾਲੇ ਸਤਿਗੁਰੂ ਜੀ ਦੀ ਬਾਣੀ ਰੋਜ਼ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ, ਮਹਾਰਾਜ ਕਹਿੰਦੇ ਜਲੇ ਹੈ ਥਲੇ ਹੈ, ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ, ਜਲੇ ਹੈ ਥਲੇ ਹੈ, ਮਹੀਅਲ ਆਕਾਸ਼ ਵਿੱਚ ਵੀ ਹੈ। ਜਲ ਥਲ ਮਹੀਅਲ ਗੁਪਤੋ ਵਰਤੈ, ਪਰ ਵਰਤ ਰਿਹਾ ਕਿਵੇਂ ਵਰਤ ਰਿਹਾ, ਗੁਪਤ ਵਰਤ ਰਿਹਾ, ਵਰਤ ਉਹ ਹੀ ਰਿਹਾ, ਪਰ ਕਹਿਣ ਲੱਗੇ ਉਹ ਗੁਪਤ ਵਰਤ ਰਿਹਾ। ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਪਰ ਉਹ ਵੇਖਦਾ ਕਿਵੇਂ ਹੈ। ਚੇਤਾ ਰੱਖਿਓ, ਕਥਾ ਕਰਦਿਆਂ ਉਂਝ ਬੜੀ ਵਾਰੀ ਅਸੀਂ ਵੀ ਕਹਿ ਦਿੰਦੇ ਹਾਂ, ਤੁਸੀਂ ਵੀ ਸੁਣ ਲੈਂਦੇ ਹੋ, ਹਰ ਥਾਂ 'ਤੇ ਵਾਹਿਗੁਰੂ ਹੈ ਜੀ, ਹਰ ਸਰੀਰ 'ਚ ਵਾਹਿਗੁਰੂ ਹੈ ਜੀ, ਜਲ ਵਿੱਚ, ਥਲ ਵਿੱਚ, ਹਰ ਥਾਂ 'ਤੇ ਵਾਹਿਗੁਰੂ ਹੈ। ਘੱਟ ਘੱਟ ਵਿੱਚ ਹੈ, ਹਰ ਸਰੀਰ 'ਚ ਵਾਹਿਗੁਰੂ ਹੈ, ਗੁਪਤ ਵਰਤ ਰਿਹਾ, ਪਰ ਇਹਦਾ ਅਨੁਭਵ ਕਿਵੇਂ ਹੋਵੇਗਾ, ਇਹ ਅਨੁਭਵ ਵਿੱਚ ਕਿਵੇਂ ਆਵੇਗਾ। ਗੱਲ ਤਾਂ ਇਹ ਹੈ ਨਾ, ਚੇਤਾ ਰੱਖਿਓ, ਪਤਾ ਹੋਣਾ ਗੱਲ ਹੋਰ ਹੈ, ਦ੍ਰਿੜ ਹੋਣਾ ਗੱਲ ਹੋਰ ਹੁੰਦੀ ਹੈ। ਗੁਰਮੁਖੋ, ਕੋਈ ਗੱਲ ਦ੍ਰਿੜ ਹੋਣੀ, ਅੰਦਰ ਵਸੀ ਹੋਣੀ, ਉਹ ਦ੍ਰਿੜ ਕਿਵੇਂ ਹੋਏਗਾ ਜੀ। ਹੁਣ ਸਾਨੂੰ ਪਤਾ ਹੈ ਵੀ ਜਲ ਵਿੱਚ, ਥਲ ਵਿੱਚ, ਮਹੀਅਲ, ਹਰ ਥਾਂ 'ਤੇ ਵਾਹਿਗੁਰੂ ਹੈ, ਪਰ ਫਿਰ ਵੀ ਮਾੜੇ ਕੰਮ ਕਰ ਜਾਂਦੇ ਹਾਂ, ਅੰਦਰ ਭੈ ਨਹੀਂ ਹੈਗਾ, ਪਤਾ ਹੈ ਪਰ ਦ੍ਰਿੜ ਨਹੀਂ ਹੈਗਾ ਜੀ। ਚੇਤਾ ਰੱਖਿਓ, ਜਿਸ ਦਿਨ ਦ੍ਰਿੜ ਹੋ ਗਿਆ ਨਾ, ਉਸ ਦਿਨ ਮਾੜਾ ਕੰਮ ਕਰਨ ਨੂੰ ਜੀ ਨਹੀਂ ਕਰਨਾ ਵੀ ਮੈਨੂੰ ਮੇਰਾ ਵਾਹਿਗੁਰੂ ਦੇਖ ਰਿਹਾ ਹੈ, ਜਿਸ ਦਿਨ ਦ੍ਰਿੜ ਹੋ ਗਿਆ ਜੀ। ਤੇ ਦ੍ਰਿੜ ਹੋਣਾ ਕਿਵੇਂ ਹੈ, ਮਹਾਰਾਜ ਕਹਿੰਦੇ ਗੁਰ ਸ਼ਬਦੀ ਦੇਖ ਨਿਹਾਰੀ ਜੀਓ, ਗੁਰੂ ਦੇ ਸ਼ਬਦ ਦੀ ਕਮਾਈ ਕੀਤਿਆਂ ਫਿਰ ਇਹ ਅਨੁਭਵ ਵਿੱਚ ਆਉਂਦਾ, ਇਹ ਵੇਖਣ ਵਿੱਚ ਆਉਂਦਾ, ਫਿਰ ਰੱਬ ਦਿਸਦਾ ਹੈ। ਹਾਂਜੀ
ਰਹਾਓ,
ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ।
ਮਰਤ ਪਿਆਲ ਆਕਾਸ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ।
ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ ਨਾ, ਫਿਰ ਨਾਮ ਦੀ ਬਖਸ਼ਿਸ਼ ਕਰ ਦਿੰਦੇ ਆ, ਨਾਮ ਦੀ ਦਾਤ ਦੇ ਦਿੰਦੇ ਆ। ਗੁਰੂ ਕਾ ਸਿੱਖ ਅਭਿਆਸ ਵਿੱਚ ਲੱਗਦਾ ਹੈ, ਭਜਨ ਵਿੱਚ ਸੁਰਤ ਜੋੜਦਾ ਹੈ, ਫਿਰ ਉਹਨੂੰ ਮਰਤ ਕਹਿੰਦੇ ਮਾਤ ਲੋਕ ਨੂੰ। ਪਿਆਲ ਆਕਾਸ ਕਹਿੰਦੇ, ਪਤਾਲ ਆਕਾਸ਼, ਹਰ ਥਾਂ ਤੇ ਫਿਰ ਉਸ ਵਾਹਿਗੁਰੂ ਦੇ ਦਰਸ਼ਨ ਹੋਣ ਲੱਗ ਪੈਂਦੇ ਆ। ਗੁਰਮੁਖੋ, ਭਗਤਾਂ ਨੇ ਕਮਾਈ ਕੀਤੀ। ਭਗਤ ਨਾਮਦੇਵ ਜੀ ਨੇ ਐਵੇਂ ਨਹੀਂ ਕਿਹਾ, ਈਬੈ ਬੈਠਲ ਊਬੈ ਬੈਠਲ, ਬੈਠਲ ਬਿਨ ਸੰਸਾਰ ਨਹੀਂ। ਅਸਲ ਚ ਉਹਨਾਂ ਨੂੰ ਦਿਸਦਾ ਸੀ, ਉਹ ਫੋਕੇ ਸ਼ਬਦ ਨਹੀਂ ਸੀ ਹੈਗੇ, ਉਹ ਬੈਠਲ ਨੂੰ ਮਹਿਸੂਸ ਕਰਦੇ ਆ, ਉਹ ਬੈਠਲ ਦੇ ਦਰਸ਼ਨ ਕਰਦੇ ਆ। ਮਹਾਰਾਜ ਕਹਿਣ ਲੱਗੇ, ਜਦੋਂ ਸਤਿਗੁਰੂ ਕਿਰਪਾ ਕਰ ਦਿੰਦੇ ਆ ਨਾ, ਤੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਪਿਆਲ ਆਕਾਸ ਮਰਤ ਮਾਤ ਲੋਕ ਹਰ ਥਾਂ ਤੇ ਕਹਿਣ ਲੱਗੇ, ਫਿਰ ਉਸ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ।
ਸੋ ਬ੍ਰਹਮ ਅਜੋਨੀ ਹੈ ਭੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ।
ਹੋਰ ਕਿਰਪਾ ਕੀਤੀ, ਆਪਣੇ ਸਰੀਰ ਦੇ ਅੰਦਰ ਵੀ ਉਸ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ ਜੀ। ਉਹ ਵਾਹਿਗੁਰੂ ਜੋ ਬ੍ਰਹਮ ਹੈ, ਅਜੋਨੀ ਹੈ ਭੀ ਹੋਨੀ, ਹੈ ਵੀ ਹੈ ਤੇ ਰਹੇਗਾ ਵੀ। ਗੁਰਮੁਖੋ, ਜਦੋਂ ਸਤਿਗੁਰੂ ਕਿਰਪਾ ਕਰਦੇ, ਫਿਰ ਰੱਬ ਦੇ ਅੰਦਰੋਂ ਹੀ ਦਰਸ਼ਨ ਕਰਾ ਦਿੰਦੇ ਆ। ਘਟ ਭੀਤਰ ਦੇਖ ਮੁਰਾਰੀ ਜੀਓ। ਵੇਖੋ ਮਹਾਰਾਜ, ਗੁਰੂ ਅਰਜਨ ਸਾਹਿਬ ਜੀ ਦਾ ਇੱਕ ਬਚਨ ਹੈ, ਕਹਿੰਦੇ ਦੇਖੋ ਅਚਰਜ ਭਇਆ, ਕਹਿੰਦੇ ਦੁਨੀਆਂ ਦੇ ਲੋਕੋ, ਕਿੰਨੀ ਹੈਰਾਨੀ ਵਾਲੀ ਗੱਲ ਹੋ ਗਈ ਹੈ, ਜਿਸ ਰੱਬ ਬਾਰੇ ਸੁਣਿਆ ਸੀ ਵੀ ਰੱਬ ਅਗਾਧ ਬੋਧ ਹੈ, ਬਹੁਤ ਵੱਡਾ ਹੈ। ਕਹਿਣ ਲੱਗੇ, ਉਹ ਵਾਹਿਗੁਰੂ ਪਰਮੇਸ਼ਰ ਗੁਰੂ ਨੇ ਕਿਰਪਾ ਕਰਕੇ ਮੇਰੇ ਅੰਦਰ ਹੀ ਵਸਾ ਦਿੱਤਾ। ਕਹਿਣ ਲੱਗੇ, ਕਿੱਡੀ ਵੱਡੀ ਹੈਰਾਨੀ ਵਾਲੀ ਗੱਲ ਹੈ। ਦੇਖੋ ਅਚਰਜ ਭਇਆ, ਜਿਹ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰਦਇਆ। ਜਿਹਦੇ ਤੱਕ ਨਾ ਇੰਦਰੀਆਂ ਦੀ ਪਹੁੰਚ ਹੈ, ਨਾ ਮਨ ਦੀ ਪਹੁੰਚ ਹੈ, ਉਹ ਵਾਹਿਗੁਰੂ ਮੇਰੇ ਅੰਦਰ ਹੀ ਵਸਾ ਦਿੱਤਾ। ਕਹਿਣ ਲੱਗੇ ਸਤਿਗੁਰੂ, ਕਹਿੰਦੇ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀਓ। ਜਦੋਂ ਮਹਾਰਾਜ ਕਿਰਪਾ ਕਰਦੇ ਹੈ ਨਾ, ਫਿਰ ਅੰਦਰ ਹੀ ਦਰਸ਼ਨ ਹੁੰਦੇ। ਪਰ ਇਹ ਸਭ ਕੁਝ ਕਦੋਂ ਹੁੰਦਾ? ਗੁਰਮੁਖੋ, ਇਹ ਉਦੋਂ ਹੁੰਦਾ ਜਦੋਂ ਕੋਈ ਸੁਰਤ ਜੋੜ ਕੇ ਇਕਾਗਰਤਾ ਦੇ ਨਾਲ ਉਹਦੀ ਯਾਦ ਵਿੱਚ ਜੁੜਦਾ, ਉਹਦਾ ਨਾਮ ਜਪਦਾ। ਸੱਯਦ ਜਾਨੀ ਖਾਂ ਟਿਕ ਗਿਆ ਸੀ ਨਾ, ਜੋ ਵੀ ਹੈ ਮਹਾਰਾਜ ਤੁਸੀਂ ਹੋ, ਜਾਨੀ ਕੋ ਜਾਨੀ ਸੇ ਮਿਲਾ ਦਿਓ, ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ। ਲੱਗਾ ਰਿਹਾ, ਅੰਦਰ ਹੀ ਮਹਾਰਾਜ ਨੇ ਪਰਮੇਸ਼ਰ ਦੇ ਦਰਸ਼ਨ ਕਰਾ ਤੇ। ਕੋਈ ਪਰਮੇਸ਼ਰ ਦੀ ਸਾਹਮਣੇ ਆ ਕੇ ਥੋੜ੍ਹੀ ਉਹਦੇ ਖਲੋਤੇ ਜੀ, ਉਰੇ ਅੰਦਰੋਂ ਹੀ ਉਹਦੇ ਤੇ ਕਿਰਪਾ ਹੋ ਗਈ ਜੀ। ਜਿਹੜਾ ਇਕਾਗਰਤਾ ਨਾਲ ਗੁਰੂ ਦੇ ਸ਼ਬਦ ਦਾ ਜਾਪ ਕਰਦਾ, ਇੱਕ ਵਾਰੀ ਪਿਆਰ ਨਾਲ ਸਾਰੇ ਗੱਜ ਕੇ ਜਪਿਓ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਤਿਗੁਰੂ ਕਿਰਪਾ ਕਰਦੇ ਆ, ਇਹ ਬਖਸ਼ਿਸ਼ ਕਰ ਦਿੰਦੇ ਹਨ, ਕਹਿੰਦੇ ਤੂੰ ਵੀ ਮੰਗ, ਤੂੰ ਵੀ ਅਭਿਆਸ ਕਰ, ਔਰ ਉਸ ਵਾਹਿਗੁਰੂ ਨੂੰ ਆਪਣੇ ਅੰਦਰ ਦੇਖਣਾ ਕਰ।
ਜਨਮ ਮਰਨ ਕਉ ਇਹੋ ਜਗ ਬੱਪੜੋ, ਇਨ ਦੂਜੈ ਭਗਤ ਵਿਸਾਰੀ ਜੀਓ।
ਹੁਣ ਇੱਕ ਪੰਨੇ ਉੱਪਰ ਜਿੰਨਾ ਤੁਸੀਂ ਜ਼ਿਕਰ ਸੁਣਿਆ, ਇਹ ਗੁਰਮੁਖ ਰੂਹ ਦਾ ਜ਼ਿਕਰ ਸੀ ਪਿਆਰਿਓ, ਜਿਹਨੇ ਮੰਗਿਆ, ਬਾਰ ਬਾਰ ਮੰਗਿਆ, ਸਤਿਗੁਰੂ ਜੀ ਨੇ ਨਾਮ ਦੀ ਦਾਤ ਦਿੱਤੀ ਜੀ। ਵੇਖੋ ਬਾਹਰੀ ਦਾਤਾਂ ਲੈਣ ਵਾਸਤੇ ਵੀ ਤੇ ਗੁਰੂ ਰਾਮਦਾਸ ਜੀ ਦੇ ਘਰ ਸੇਵਾ ਕਰਦੇ ਹਾਂ ਨਾ ਆਪਾਂ। ਕੋਈ ਕੋਈ ਦਾਤ ਲੈਣ ਵਾਸਤੇ ਭਾਂਡਿਆਂ ਦੀ ਸੇਵਾ ਕਰ ਰਿਹਾ, ਕੋਈ ਲੰਗਰ 'ਚ ਸੇਵਾ ਕਰਦਾ, ਕੋਈ ਝਾੜੂ ਦੀ ਸੇਵਾ ਕਰਦਾ, ਬਾਹਰੀ ਦਾਤ ਲੈਣ ਵਾਸਤੇ ਵੀ ਤਾਂ ਸੇਵਾ ਕਰਦੇ ਹਾਂ ਨਾ। ਪਰ ਕੋਈ ਵਿਰਲਾ ਵਿਰਲਾ ਹੁੰਦਾ ਜਿਹੜਾ ਫਿਰ ਨਾਮ ਦੀਆਂ ਦਾਤਾਂ ਲੈਣ ਦੀ ਸੇਵਾ ਕਰਦਾ ਜੀ। ਉੱਪਰ ਜ਼ਿਕਰ ਸੀਗਾ ਗੁਰਮੁਖ ਦਾ, ਹੁਣ ਮਹਾਰਾਜ ਮਨਮੁਖ ਦਾ ਜ਼ਿਕਰ ਕਰਦੇ। ਮਹਾਰਾਜ ਕਹਿੰਦੇ ਜਨਮ ਮਰਨ ਕੋ ਇਹੋ ਜੱਗ ਬਪੜੋ, ਇਹ ਵਿਚਾਰਾ ਜਗਤ ਭਾਵ ਜਗਤ ਦੇ ਜੀਵ ਮਾਇਆ ਦੇ ਚੱਕਰ ਵਿੱਚ ਪੈ ਕੇ ਵਾਹਿਗੁਰੂ ਨੂੰ ਭੁਲਾ ਬੈਠਦੇ ਆ ਤੇ ਤੁਧ ਹੋ ਭੁੱਲੇ ਸੇ ਜੰਮ ਜੰਮ ਮਰਦੇ। ਮਹਾਰਾਜ ਕਹਿੰਦੇ ਫਿਰ ਜਨਮ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ।
ਸਤਿਗੁਰ ਮਿਲੈ ਤਾਂ ਗੁਰਮਤ ਪਾਈਐ ਸਾਕਤ ਬਾਜੀ ਹਾਰੀ ਜੀਓ।
ਕਿਤੇ ਭਾਗ ਜਾਗ ਜਾਣ ਤੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਤਿਗੁਰੂ ਦੀ ਪ੍ਰਾਪਤੀ ਕੀ ਹੈ ਗੁਰਮੁਖੋ? ਜਦੋਂ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਫਿਰ ਸਤਿਗੁਰੂ ਜੀ ਦੀ ਮੱਤ ਹਿਰਦੇ ਵਿੱਚ ਵਸਣ ਲੱਗ ਪੈਂਦੀ ਜੀ। ਜਦੋਂ ਸਤਿਗੁਰੂ ਜੀ ਦੀ ਮੱਤ ਹਿਰਦੇ 'ਚ ਵਸਦੀ ਹੈ ਫਿਰ ਜੀਵਨ ਵੀ ਉਹੋ ਜਿਹਾ ਬਣ ਜਾਂਦਾ ਜੀ। ਤੇ ਬਾਕੀ ਜਿਹੜਾ ਸਾਕਤ ਹੈ ਮਨਮੁੱਖ ਹੈ, ਮਹਾਰਾਜ ਕਹਿੰਦੇ ਉਹਨੇ ਰੱਬ ਨੂੰ ਭੁਲਾਇਆ, ਉਹ ਆਪਣੇ ਜਨਮ ਦੀ ਬਾਜੀ ਨੂੰ ਹਾਰ ਕੇ ਜਾਂਦਾ ਹੈ।
ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨਾ ਗਰਬ ਮਝਾਰੀ ਜੀ।
ਪਰ ਫਿਰ ਜਿਹੜੇ ਲੱਗੇ ਹੀ ਰਹਿੰਦੇ ਆ ਮਹਾਰਾਜ ਦੇ ਚਰਨਾਂ ਵਿੱਚ ਮੰਗਦੇ ਹੀ ਰਹਿੰਦੇ ਆ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ, ਭਿਖਾਰੀ ਬਣ ਕੇ ਮੰਗਦੇ ਹੀ ਰਹਿੰਦੇ ਆ, ਮੰਗਦੇ ਹੀ ਰਹਿੰਦੇ ਆ। ਗੁਰਮੁਖੋ ਫਿਰ ਸਤਿਗੁਰੂ ਕਿਰਪਾ ਕਰਦੇ, ਮਹਾਰਾਜ ਉਹਨਾਂ ਦੇ ਬੰਧਨ ਕੱਟ ਦਿੰਦੇ ਆ, ਬੰਧਨ ਤੋੜ ਦਿੰਦੇ ਆ। ਸਤਿਗੁਰ ਬੰਧਨ ਤੋੜ ਨਿਰਾਰੇ, ਐ ਬੰਧਨਾਂ ਤੋਂ ਰਹਿਤ ਕਰ ਦਿੰਦੇ, ਨਿਰਾਰਾ ਕਰ ਦਿੰਦੇ ਆ। ਤੇ ਫਿਰ ਮਹਾਰਾਜ ਬਹੁੜ ਨਾ ਗਰਭ ਮਝਾਰੀ ਜੀਓ, ਜਨਮ ਮਰਨ ਕੱਟ ਦਿੰਦੇ ਆ, ਉਸ ਬੰਦੇ ਦਾ ਮੁੜ ਜਨਮ ਨਹੀਂ ਹੁੰਦਾ ਜੀ। ਮੈਂ ਇੱਕੋ ਹੀ ਸਿੱਖ ਦਾ ਜ਼ਿਕਰ ਕੀਤਾ, ਉਂਝ ਬੇਅੰਤ ਸਿੱਖ ਨੇ ਜਿਨ੍ਹਾਂ ਉੱਤੇ ਸਤਿਗੁਰੂ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਸਤਿਗੁਰੂ ਕਿਰਪਾ ਕਰਦੇ ਆ, ਸਿੱਖਾਂ ਦੇ ਬੰਧਨ ਵੀ ਕੱਟਦੇ ਆ, ਜਨਮ ਮਰਨ ਵੀ ਕੱਟ ਦਿੰਦੇ ਆ, ਮੁੜ ਜਨਮ ਮਰਨ ਵਿੱਚ ਬੰਦਾ ਨਹੀਂ ਪੈਂਦਾ ਜੀ। ਪਰ ਤੁਸੀਂ ਸੈਯਦ ਜਾਨੀ ਖਾਨ ਦੀ ਗੱਲ ਸੁਣੀ ਹੈ, ਜਦੋਂ ਮਹਾਰਾਜ ਨੇ ਨਾਮ ਦੇ ਤਾਂ ਬੰਧਨ ਕੱਟ ਦਿੱਤੇ ਜੀ, ਬੰਧਨ ਕੱਟੇ ਗਏ, ਮੁੜ ਫਿਰ ਜਨਮ ਮਰਨ ਮਹਾਰਾਜ ਸੱਚੇ ਪਾਤਸ਼ਾਹ ਜਨਮ ਮਰਨ ਮਿਟਾ ਦਿੰਦੇ ਹਨ।
ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ।
ਉਹਨਾਂ ਦੇ ਅੰਦਰ ਗਿਆਨ ਰਤਨ ਪਰਗਾਸਿਆ, ਪ੍ਰਗਾਸ ਦਾ ਅਰਥ ਹੁੰਦਾ ਚਾਨਣ ਹੋਣਾ ਜੀ। ਜਦੋਂ ਪਿਛਲੀ ਵਾਰੀ ਦਾਸ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਮੁੱਖ ਵਾਕ ਸਾਹਿਬ ਜੀ ਦੀ ਕਥਾ ਕਰਨ ਦਾ ਮੌਕਾ ਬਖਸ਼ਿਆ, ਉਦੋਂ ਮੁੱਖ ਵਾਕ ਆਇਆ ਸੀ, ਉਹਨਾਂ 'ਚ ਪੰਗਤੀ ਆਈ ਸੀ, ਚੰਦੋ ਦੀ ਪਾਇਆ ਦਾਨ ਹਰ ਕੈ। ਉਹ ਬਚਨ ਫਿਰ ਮਹਾਰਾਜ ਕਰਦੇ ਅੱਜ। ਮਹਾਰਾਜ ਕਹਿੰਦੇ ਨਾਨਕ ਗਿਆਨ ਰਤਨ ਪਰਗਾਸਿਆ, ਫਿਰ ਗਿਆਨ ਦਾ ਚਾਨਣ ਹੋ ਜਾਂਦਾ ਜੀ ਅੰਦਰ ਜੀ। ਨਾਮ ਨੇ ਚਾਨਣ ਕਰ ਦੇਣਾ ਜੀ, ਨਾਮ ਨੇ ਕੋਈ ਭੁਲੇਖਾ ਨਹੀਂ ਰਹਿਣ ਰਹਿਣਾ। ਤੁਸੀਂ ਸਤਿਗੁਰੂ ਜੀ ਦੇ ਦਰ ਤੇ ਆ ਕੇ ਬੇਨਤੀਆਂ ਕਰੋ, ਅਰਦਾਸਾਂ ਕਰੋ, ਨਾਮ ਜਪੋ, ਸਭ ਭਰਮ ਆਪੇ ਹੀ ਦੂਰ ਹੋ ਜਾਣਗੇ ਜੀ। ਕੋਈ ਭਰਮ ਨਹੀਂ 'ਚ ਰਹਿ ਜਾਂਦਾ, ਸਭ ਭਰਮ ਦੂਰ ਹੋ ਜਾਂਦੇ ਆ, ਅੰਦਰ ਚਾਨਣ ਹੋ ਜਾਂਦਾ, ਇੱਥੋਂ ਤੱਕ ਉਹ ਵਾਹਿਗੁਰੂ ਮਨ ਵਿੱਚ ਹੀ ਆ ਕੇ ਵਸ ਜਾਂਦਾ ਜੀ। ਇੰਨਾ ਵੱਡਾ ਵਾਹਿਗੁਰੂ ਨਾਨਕ ਮਨ ਵਸਿਆ ਨਿਰੰਕਾਰੀ ਜੀ, ਉਹ ਨਿਰੰਕਾਰ ਪਰਮੇਸ਼ਰ ਦੀ ਮਨ ਵਿੱਚ ਆ ਕੇ ਵਸ ਜਾਂਦੇ ਜੀ। ਸੋ ਇਸ ਕਰਕੇ ਗੁਰਮੁਖੋ, ਅੱਜ ਗੁਰੂ ਰਾਮਦਾਸ ਜੀ ਦੇ ਦਰੋਂ ਬਚਨ ਸਾਡੀ ਝੋਲੀ 'ਚ ਪਿਆ, ਸਿੱਖੋ ਭਿਖਾਰੀ ਬਣ ਕੇ ਮੰਗਿਆ ਕਰੋ ਨਾਮ ਦੀਆਂ ਦਾਤਾਂ, ਮਹਾਰਾਜ ਬਖਸ਼ ਦਿੰਦੇ ਆ। ਮੰਗਣਾ ਤੇ ਸਾਡਾ ਫਰਜ਼ ਹੈ ਨਾ, ਮੰਗਣਾ ਤੇ ਸਾਡਾ ਫਰਜ਼ ਹੈ ਨਾ, ਮੰਗਿਆ ਕਰੋ ਦਾਤਾਂ, ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਦਿੰਦੇ ਆ। ਆਓ ਜੋ ਇਸ ਸਥਾਨ ਤੇ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ, महाराज श्री गुरु अर्जन देव साहब जी की बाणी राम कली की वार दूसरी उस दी नौवीं पौड़ी जो अज दी लड़ीवार विचार है ओ सरवण करिए जी।
पौड़ी तिथे तू समरथ जिथे कोई नाहे।
गुरमुखो ये पौड़ी तकरीबन गुरु के सिखां नू कंठ हैगी है, लगभग गुरसिखां नू ये पौड़ी कंठ है। ते मुख वाक विच भी शब्द आया तू, ते लड़ीवार कथा दे विच भी शब्द तू आ गया। तिथे तू समरथ जिथे कोई ना है। हे वाहिगुरु जी, हे परमात्मा, महाराज जिथे तुसी समरथ हो ना उथे होर कोई भी नहीं हैगा जी। भाव जह मात पिता सुत मीत ना पाई, मन ऊहा नाम तेरा संग सहाई। एक प्रमाण है, बेअंत प्रमाण ने सा संग जी ए। पर मुकदी गल ए है इस गुरु अर्जन साहब जी कह रहे भी हे वाहिगुरु जी, जिथे तुसी मदद कर देनी ना उथे कोई होर नहीं कर सकता जी। कई बारी मसले ही अड़ जांदे आ। महाराज कहिंदे जह मुश्किल होवे अत भारी। बड़ी भारी मुश्किल आके बन जांदी, हर पासे विपता इन्नी आके बन जांदी है, बंदा सोचदा मैं बचांगा किवें। ते गुरु अर्जन साहब कहिंदे उदों भी फिर नाम जप, हर को नाम खिन माहे उदारी। खिन किते किन्ना हुंदा जी? खिन तां बहुत छोटा हुंदा, समय दी सब तों छोटी इकाई खिन है। कहिंदे वड्डी तों वड्डी भारी मुश्किल होवे परमेश्वर दा नाम जप इक खिन लगेगा, दूर होण लग्या इक खिन लगेगा। हे वाहिगुरु जी, जिथे तुसी समरथ हो ना, जिथे तू समरथ तिथे कोई ना है। महाराज उथे होर कोई भी समरथ सहायता करन वाला नहीं है।
उथे तेरी रख अग्नि उदर माहे।
प्रमाण भी दिता सतगुरु जी ने भी सानू समझ आ जाए छेती। ते साध संगत जी महाराज प्रमाण देंदे कहिंदे भाई सिखो वेखो परमेश्वर किथे सहायता करता। गल वाहिगुरु जी नाल कर रहे पर समझा सानू रहे है। उथे तेरी रख अग्नि उदर माहे। जदो माता दे उदर दे विच हुंदा है, अग्नि अग्नि हुंदी है, माता दे उदर दी अग्नि नू जठर अग्नि कहिंदे है। उस जठर अग्नि विच कौन मदद करदा? उथे वाहिगुरु तेरी रख है, भाव तुहाडी ही रखिया है। रमैया के गुण चेत परानी, कवन मूल ते कवन दृष्टानी। ते सतगुरु जी कहिंदे है, महाराज कहिंदे माता दे गर्भ दे विच जिहड़ी अग्नि है उथों भी तैनू बचाया जी। गर्भ अग्न ते जिन्हें उबारिया। सो कहण लगे महाराज माता दे उदर विच तां भैण भरा किसे दी पहुंच नहीं ना हैगी जी। माता दे उदर दे विच किसे दी दुनिया भी पहुंच नहीं है। कहिंदे महाराज उथे भी तुहाडी रख है, तुहाडी रखिया है, उथे भी आप जी बचाउंदे हो।
सुन कै जम के दूत नाए तेरा छड जाहे।
हुणे जन्म तो पहला दी पंगती है, माता दे उदर दी जेड़ी पंगती है ए जन्म तो पहला दी है। ते मरण तो बाद जमा दे दूत दी गल आउंदी है। एक पंगती जन्म तो पहला दी आखी है, ते नाल ही अगली पंगती मरण तो बाद दी आख दित्ती सी। सुनकै जम के दूत नाए तेरा छड जाहे। महाराज तुसीं मरण तो बाद भी बचाउंदे हो बंदे नूं। जदों इह शरीर नहीं रहिंदा उदों भी तुसीं बचाउंदे हो। जदों जमां दे दूत आउंदे आ उत्थे किते कोई वाहिगुरू कह दे ना, जमां दे दूत भज जांदे जी। निस बासुर एक समान ध्यान, सो नाम सुने सुत भान डरियो। जम डर जांदा जी जदों कोई परमेश्वर दा नाम लवे ना। रब दे नाम लैण वालियां तों ते जम भी डरदा जी। प्रताप तुम्हारा देख कै जम दूत छड जाहे। जम दूत भी छड जांदे। एक नहीं बेअंत थावां ते आखिया ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਕਈ ਵਾਰੀ ਗੁਰੂਮੁਖ ਪੋਲਾ ਕਹਿ ਦਿੰਦੇ ਲਜਾਏ, ਲਜਾਏ ਨੀ ਲੱਜਾ ਏ ਕਹਿਣਾ, ਕੱਸ ਕੇ ਕਹਿਣਾ। ਕਹਿੰਦੇ ਜਮ ਵੀ ਸ਼ਰਮ ਖਾ ਕੇ ਭੱਜ ਜਾਂਦਾ ਹੈ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਮਹਾਰਾਜ ਤੁਹਾਡਾ ਨਾਮ ਸੁਣ ਕੇ ਜਮਾਂ ਦੇ ਦੂਤ ਵੀ ਛੱਡ ਜਾਂਦੇ ਹਨ।
ਭਉ ਜਲ ਬਿਖਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ।
ਸੰਸਾਰ ਤੋਂ ਤਰਨਾ ਕਿਵੇਂ ਹੈ, ਬੜਾ ਔਖਾ ਭਉ ਜਲ ਹੈ, ਬੜਾ ਡੂੰਘਾ ਹੈ, ਇੱਥੇ ਮਾਇਆ ਹੀ ਮਾਇਆ ਵਰਤ ਰਹੀ ਹੈ, ਇੱਥੇ ਗੁਰੂ ਦੇ ਸ਼ਬਦ ਨਾਲ ਹੀ ਪਾਰ ਪਾਇਆ ਜਾ ਸਕਦਾ ਹੈ। ਭਾਵ ਗੁਰਮੰਤਰ ਗੁਰੂ ਦੇ ਉਪਦੇਸ਼ ਨਾਲ ਹੀ ਬੰਦਾ ਪਾਰ ਪੈ ਸਕਦਾ ਹੈ।
ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਰੇ।
ਪਰ ਇਹ ਕੰਮ ਕਰਦਾ ਕੌਣ ਹੈ? ਗੁਰਮੁਖੋ ਪਾਣੀ ਉਹ ਪੀਏਗਾ ਜਿਹਨੂੰ ਪਿਆਸ ਲੱਗੀ ਹੈ, ਨਾਮ ਉਹ ਜਪੇਗਾ ਜਿਹਦੇ ਅੰਦਰ ਨਾਮ ਜਪਣ ਦੀ ਇੱਛਾ ਪੈਦਾ ਹੋ ਗਈ। ਭਾਗਾਂ ਵਾਲੇ ਹੁੰਦੇ ਤੇ ਜਿਹਨਾਂ ਅੰਦਰ ਨਾਮ ਦੀ ਭੁੱਖ ਪੈਦਾ ਹੁੰਦੀ ਹੈ, ਜਿਹਦੇ ਅੰਦਰ ਨਾਮ ਦੀ ਭੁੱਖ ਪੈਦਾ ਹੋ ਜਾਵੇ ਉਹਦੇ ਵੀ ਦੁੱਖ ਚਲੇ ਜਾਂਦੇ ਜੀ। ਸੋ ਮਹਾਰਾਜ ਕਹਿੰਦੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਹੇ। ਮਹਾਰਾਜ ਜਿਹਨਾਂ ਨੂੰ ਇਹ ਪਿਆਸ ਲੱਗਦੀ ਹੈ ਨਾਮ ਦੀ, ਉਹ ਨਾਮ ਰੂਪ ਅੰਮ੍ਰਿਤ ਛਕਦੇ ਹਨ।
ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ।
ਕਲ ਯੁਗ ਦਾ ਵੱਡਾ ਪੁੰਨ ਹੈ ਗੋਬਿੰਦ ਦੇ ਗੁਣਾਂ ਨੂੰ ਗਾਣਾ। ਕੋਟ ਪੁੰਨ ਸੁਣ ਹਰ ਕੀ ਬਾਣੀ, ਕਰੋੜਾਂ ਪੁੰਨ ਤੁਹਾਨੂੰ ਲੱਗ ਰਹੇ ਇਸ ਸਮੇਂ। ਮਹਾਰਾਜ ਕਹਿੰਦੇ ਬਹੁਤ ਵੱਡਾ ਪੁੰਨ ਹੈ।
ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ।
ਉਹ ਵਾਹਿਗੁਰੂ ਕਿੱਡਾ ਕਿਰਪਾਲੂ ਹੈ, ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ, ਸਵਾਸ ਸਵਾਸ ਕਰਕੇ ਪ੍ਰਤਪਾਲਣਾ ਕਰਦਾ ਹੈ।
ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ।
ਕਹਿਣ ਲੱਗੇ ਸਤਿਗੁਰੂ ਹੇ ਪਰਮੇਸ਼ਰ ਜੀ, ਤੁਸੀਂ ਇੰਨੇ ਵੱਡੇ ਹੋ, ਤੁਧ ਆਹੇ, ਜਿਹੜਾ ਤੁਹਾਡੀ ਸ਼ਰਨ ਚ ਆ ਗਿਆ ਸਤਿਗੁਰੂ ਉਹ ਕੋਈ ਵੀ ਬਿਰਥਾ ਨਹੀਂ ਜਾਂਦਾ ਜੀ। ਗੁਰਮੁਖੋ ਤੁਸੀਂ ਜਿੰਨੇ ਆਏ ਹੋ ਮਨ ਕਰਕੇ ਗੁਰੂ ਰਾਮਦਾਸ ਜੀ ਦੇ ਦਰ ਤੇ ਆਏ ਜੇ, ਤੇ ਝੋਲੀ ਕਦੀ ਵੀ ਖਾਲੀ ਨਹੀਂ ਰਹਿ ਸਕਦੀ ਜੀ, ਭਰੀ ਜਾਏਗੀ। ਸਤਿਗੁਰੂ ਮਿਹਰ ਕਰਨ, ਬਖਸ਼ਿਸ਼ ਕਰਨ, ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਰੋਮ ਰੋਮ ਕਰਕੇ ਧੰਨਵਾਦ ਜਿਨ੍ਹਾਂ ਨੇ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕੀਤੀ। ਸਾਰੇ ਸਿੰਘ ਸਾਹਿਬਾਨਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਦੋ ਪੰਕਤੀਆਂ ਪੜ੍ਹ ਕੇ ਸੰਪੂਰਨਤਾ ਹੈ ਜੀ।
ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।